ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੁਫੱਕੜੇ ਸਭ ਮੁੱਕਦੀ ਚੱਲੀ ਰਹਿਣ ਗਰੀਬ ਨਿਵਾਜ ਦਸਾਂਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਰਾਜਮਾਨ ਸਰਬ ਕਲਾ ਸਮਰੱਥ ਸਤਿਗੁਰੂ ਖੰਡਾਂ ਅਤੇ ਬ੍ਰਹਿਮੰਡਾਂ ਦੇ ਮਾਲਕ ਗਰੀਬ ਨਿਵਾਜ ਪਤਤ ਪਾਵਨ ਭਗਤ ਵਸ਼ਲ ਕਰਨਾ ਨਿਧਾਨ ਸਤਿਗੁਰੂ ਦਸਾਂਹੀ ਪਾਤਸ਼ਾਹੀਆਂ ਦਾ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਿੱਤ ਦੀ ਰੂਟੀਨ ਮੁਤਾਬਕ ਗੁਰੂ ਪੰਥ ਦੀ ਮਰਿਆਦਾ ਦੇ ਮੁਤਾਬਕ ਸੰਧਿਆ ਵੇਲੇ ਦੇ ਦੀਵਾਨ ਸਜੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਚਾਰ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਵਾਹਿਗੁਰੂ ਦਾ ਸਿਮਰਨ ਸਿਮਰਨ ਤੋਂ ਉਪਰੰਤ ਸਿੱਖ ਦਾ ਜੋ ਸੰਧਿਆ ਦਾ ਨਿਤਨੇਮ ਹੈ ਸੋ ਦਾ ਰਹਿਰਾਸ ਨਿਤਨੇਮ ਦੇ ਜਾਪ ਨਿਤਨੇਮ ਤੋਂ ਉਪਰੰਤ ਰਹਿਰਾਸ ਸਾਹਿਬ ਜੀ ਤੋਂ ਉਪਰੰਤ ਆਰਤੀ ਆਰਤੀ ਦਾ ਕੀਰਤਨ ਹੋਰ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਆਪ ਪ੍ਰਾਣੀਆਂ ਨੇ ਜੀਵਾਂ ਨੇ ਸਰਵਣ ਕੀਤਾ ਹੈ। ਇਹ ਜੋ ਸਵੇਰ ਦਾ ਨਿਤਨੇਮ, ਸ਼ਾਮ ਦਾ ਨਿਤਨੇਮ ਜਾਂ ਹੋਰ ਬਾਣੀਆਂ ਦਾ ਨਿਤਨੇਮ ਸਿੱਖ ਵਾਸਤੇ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ। ਪਾਤਸ਼ਾਹ ਨੇ ਇਹ ਨਿਤਨੇਮ ਸਾਨੂੰ ਕਰਨ ਵਾਸਤੇ ਹੁਕਮ ਕਿਉਂ ਕੀਤਾ? ਕਿਉਂਕਿ ਜਿਹੜੀ ਵਸਤੂ ਜੀਵਨ ਵਿੱਚ ਇੰਪੋਰਟੈਂਸ ਰੱਖਦੀ ਹੋਵੇ, ਜਾਂ ਕਿਸੇ ਨੂੰ ਇਹ ਕਹਿ ਕੇ ਕੁਝ ਕਾਰਜ ਕਰਵਾਇਆ ਜਾਵੇ ਵੀ ਇਹ ਤੂੰ ਕਰਨਾ ਹੀ ਹੈ, ਉਹਨੂੰ ਆਪਾਂ ਹੁਕਮ ਵੀ ਕਹਿ ਦਿੰਦੇ ਹਾਂ। ਗੁਰੂ ਸਾਹਿਬ ਦਾ ਹੁਕਮ ਹੈ ਸਿੱਖ ਵਾਸਤੇ, ਉਹ ਹੁਕਮ ਬੜਾ ਇੰਪੋਰਟੈਂਟ ਹੁਕਮ ਹੈ ਕਿ ਤੂੰ ਰੋਟੀ ਭੁੱਲ ਸਕਦਾ ਹੈ, ਪਾਣੀ ਭੁੱਲ ਸਕਦਾ ਹੈ, ਸਾਹ ਲੈਣੇ ਵੀ ਭੁੱਲ ਸਕਦਾ ਹੈ, ਤੇਰੇ 'ਤੇ ਮੁਸੀਬਤਾਂ ਵੀ ਆ ਸਕਦੀਆਂ ਨੇ, ਤੈਨੂੰ ਵਿਖੜੇ ਪੈਂਡਿਆਂ ਦੇ ਵਿੱਚੋਂ ਦੀ ਗੁਜ਼ਰਨਾ ਪੈ ਸਕਦਾ ਹੈ, ਤੈਨੂੰ ਕਦੇ ਸਿੱਖਾ ਸਰਸਾ ਦਾ ਕੰਢਾ ਮਿਲ ਸਕਦਾ ਹੈ, ਪਰ ਲੇਕਿਨ ਨਿਤਨੇਮ ਨਹੀਂ ਛੁੱਟਣਾ ਚਾਹੀਦਾ। ਗੁਰੂ ਦੀ ਯਾਦ, ਗੁਰੂ ਦੀ ਇਬਾਦਤ, ਉਸ ਨਿਰੰਕਾਰ ਦੇ ਨਾਲ ਤੇਰੀ ਜਿਹੜੀ ਪ੍ਰੀਤ ਹੈ ਉਹ ਨਹੀਂ ਤੈਨੂੰ ਭੁੱਲਣੀ ਚਾਹੀਦੀ। ਇਹ ਗੁਰੂ ਦਾ ਹੁਕਮ ਹੈ ਸਾਨੂੰ ਅੰਮ੍ਰਿਤ ਵੇਲੇ ਦਾ, ਪੰਜ ਬਾਣੀਆਂ ਦਾ ਨਿਤਨੇਮ ਕਰਨ ਦਾ। ਦਿਨ ਵੇਲੇ ਜਦੋਂ ਵੀ ਟਾਈਮ ਮਿਲੇ ਉਦੋਂ ਸੁਖਮਣੀ ਸਾਹਿਬ ਜੀ ਦਾ ਜਾਪ ਕਰਨ ਦਾ, ਔਰ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਵਾਧਾ ਹੋ ਸਕੇ ਤਾਂ ਆਸਾ ਦੀ ਵਾਰ ਜ਼ਰੂਰ ਪੜ੍ਹਨੀ ਹੈ। ਸੰਧਿਆ ਵੇਲੇ ਦਾ ਹੁਕਮ ਹੈ ਰਹਿਰਾਸ ਦਾ ਪਾਠ, ਸੌਣ ਲੱਗਿਆਂ ਸੌਣ ਤੋਂ ਪਹਿਲਾਂ ਜਿਸ ਮੰਜੇ 'ਤੇ, ਜਿਸ ਬੈੱਡ 'ਤੇ ਤੂੰ ਸੌਣਾ ਹੈ ਉਹਦੇ ਸਰਾਣੇ ਵੱਲ ਨੂੰ ਮੁੱਖ ਕਰਕੇ ਚੌਂਕੜਾ ਮਾਰ ਕੇ ਫਿਰ ਤੂੰ ਵਾਹਿਗੁਰੂ ਦੀ ਇਬਾਦਤ ਦੇ ਵਿੱਚ ਜੁੜਨਾ ਹੈ ਅਤੇ ਕੀਰਤਨ ਸੋਹਿਲਾ ਪੜ੍ਹਨਾ ਹੈ। ਕੀਰਤਨ ਸੋਹਿਲੇ ਤੋਂ ਪਹਿਲਾਂ ਚਾਰ ਰੱਖਿਆ ਦੇ ਸ਼ਬਦ, ਫਿਰ ਸੰਪੂਰਨ ਕੀਰਤਨ ਸੋਹਿਲੇ ਦਾ ਜਾਪ ਕਰਕੇ ਫਿਰ ਸੌਣਾ ਹੈ। ਇਹ ਗੁਰੂ ਦੇ ਸਾਨੂੰ ਹੁਕਮ ਨੇ। ਇਹ ਜਿਹੜੇ ਹੁਕਮ ਨੇ ਇਹ ਸਾਨੂੰ ਕਿਉਂ ਗੁਰੂ ਨੇ ਕੀਤੇ ਨੇ? ਹਰ ਦੁਆਰ ਦੇ ਵਿੱਚ ਇੱਕ ਮਹਾਂਪੁਰਸ਼ ਰਹਿੰਦੇ ਸਨ, ਉਹ ਮਹਾਂਪੁਰਸ਼ ਆਪਣੇ ਅਸਥਾਨ ਦੇ ਉੱਤੇ ਰਹਿੰਦੇ ਹੋਏ ਵਿਦਿਆਰਥੀਆਂ ਨੂੰ, ਸੇਵਕਾਂ ਨੂੰ ਰੋਜ਼ਾਨਾ ਹੀ 2-3 ਵਜੇ ਉਠਾ ਦਿਆ ਕਰਦੇ ਸਨ। ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ 2-3 ਵਜੇ ਸੁਚੇਤ ਕਰ ਦੇਣਾ, ਉਠਾ ਦੇਣਾ, ਅਤੇ ਇਕੱਲੇ ਇਕੱਲੇ ਵਿਦਿਆਰਥੀ ਅਤੇ ਸੇਵਕ ਨੂੰ ਬੇਨਤੀ ਇਹ ਕਰਨੀ ਕਿ ਉੱਠੋ, ਇਸ਼ਨਾਨ ਕਰੋ। ਇਸ਼ਨਾਨ ਤੋਂ ਬਾਅਦ ਦਰਬਾਰ ਹਾਲ ਦੇ ਅੰਦਰ ਜਾਓ, ਗੁਰੂ ਦਾ ਪ੍ਰਕਾਸ਼ ਕਰੋ, ਨਿਤਨੇਮ ਕਰੋ, ਪਰਮੇਸ਼ਰ ਗੁਰੂ ਦੇ ਦਰਸ਼ਨ ਕਰੋ। ਉਹਨਾਂ ਵਿਦਿਆਰਥੀਆਂ ਦੇ ਵਿੱਚ ਕੁਝ ਐਸੇ ਵਿਦਿਆਰਥੀ ਸਨ ਜਿਹੜੇ ਚੰਚਲ ਬਿਰਤੀ ਦੇ ਸਨ। ਉਹਨਾਂ ਚੰਚਲ ਬਿਰਤੀ ਵਾਲੇ ਵਿਦਿਆਰਥੀਆਂ ਨੇ ਮਹਾਂਪੁਰਸ਼ਾਂ ਨੂੰ ਸਵਾਲ ਕਰ ਛੱਡਿਆ। ਕਹਿਣ ਲੱਗੇ, ਮਹਾਂਪੁਰਸ਼ੋ, ਤੁਹਾਡੇ ਆਸ਼ਰਮ ਦੇ ਵਿੱਚ ਰਹਿੰਦੇ ਹਾਂ, ਤੁਸੀਂ ਸਾਡੇ ਵਿਦਿਆ ਗੁਰੂ ਵੀ ਹੋ, ਪਰਮ ਪੂਜੀਏ ਸਤਿਕਾਰਯੋਗ ਮਹਾਂਪੁਰਸ਼ ਵੀ ਹੋ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੀਤਾ, ਵੇਦ, ਸ਼ਾਸਤਰ, ਸਿਮਰਤੀਆਂ, ਕੁਰਾਨ, ਬਾਈਬਲ ਆਦਿ ਗ੍ਰੰਥ ਇਸ ਆਸ਼ਰਮ ਦੇ ਵਿੱਚ ਹਨ। ਤੁਸੀਂ ਰੋਜ਼ ਸਾਨੂੰ ਉਹਨਾਂ ਦਾ ਅਧਿਐਨ ਕਰਾਉਂਦੇ ਹੋ, ਪੜ੍ਹਾਉਂਦੇ ਹੋ। ਸਾਨੂੰ ਤੁਹਾਡੇ ਆਸ਼ਰਮ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਮਹਾਂਪੁਰਸ਼ ਦੀ ਸੰਗਤ ਕਰਦਿਆਂ ਹੋਇਆਂ ਵੀ ਇੰਨੇ ਸਰਬਉੱਚ ਗ੍ਰੰਥ, ਪਰਮੇਸ਼ਰ ਦਾ ਰੂਪ ਗ੍ਰੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਐਸੇ ਗ੍ਰੰਥਾਂ ਦੇ ਪੜ੍ਹਨ ਦੇ ਬਾਵਜੂਦ ਵੀ ਸਾਨੂੰ ਇਹ ਕੁਝ ਕਰਨ ਦੀ ਲੋੜ ਹੈ, ਸਵੇਰੇ ਉੱਠਣ ਦੀ ਲੋੜ ਹੈ, ਇਸ਼ਨਾਨ ਕਰਨ ਦੀ ਲੋੜ ਹੈ। ਸਾਨੂੰ ਵੀ ਲੋੜ ਹੈ ਸਵੇਰੇ ਉੱਠ ਕੇ ਨਿਤਨੇਮ ਕਰਨ ਦੀ, ਸਾਨੂੰ ਵੀ ਲੋੜ ਹੈ ਸੇਵਾ ਕਰਨ ਦੀ, ਸਿਮਰਨ ਕਰਨ ਦੀ, ਸੰਗਤ ਕਰਨ ਦੀ। ਤਾਂ ਮਹਾਂਪੁਰਸ਼ ਕਹਿਣ ਲੱਗੇ ਕਿ ਇਸ ਸਵਾਲ ਦਾ ਜਵਾਬ ਅੱਜ ਨਹੀਂ, ਸਮਾਂ ਆਏਗਾ ਤੁਹਾਨੂੰ ਸਵਾਲ ਦਾ ਜਵਾਬ ਦਿਆਂਗੇ। ਸਿੱਖ ਵਾਸਤੇ ਇਹ ਦੋ ਪੈਰ ਦਾ ਨਿਤਨੇਮ, ਗੁਰੂ ਦੇ ਦਰਸ਼ਨ, ਸੰਗਤ ਵਿੱਚ ਬੈਠਣਾ, ਪੰਗਤ ਵਿੱਚ ਲੰਗਰ ਪ੍ਰਸ਼ਾਦਾ ਛਕਣਾ, ਜਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ, ਇਹ ਕਿੰਨੀ ਕੁ ਜ਼ਰੂਰੀ ਹੈ। ਕੁਝ ਸਮਾਂ ਬੀਤਿਆ, ਮਹਾਂਪੁਰਸ਼ਾਂ ਨੇ ਯਾਤਰਾ ਦੀ ਤਿਆਰੀ ਕੀਤੀ। ਵੈਸੇ ਤਾਂ ਉਹਨਾਂ ਨੇ ਸਾਰੇ ਆਸ਼ਰਮ ਦੇ ਵਿੱਚ ਹੀ ਇਹ ਆਪਣਾ ਆਦੇਸ਼ ਦਿੱਤਾ ਕਿ ਅਸੀਂ ਯਾਤਰਾ 'ਤੇ ਜਾ ਰਹੇ ਹਾਂ, ਜਿਹਨੇ ਜਿਹਨੇ ਨਾਲ ਜਾਣਾ ਹੋਵੇ ਉਹ ਜਾ ਸਕਦਾ ਹੈ। ਪਰ ਜਿਨ੍ਹਾਂ ਵਿਦਿਆਰਥੀਆਂ ਨੇ ਇਹ ਮਹਾਂਪੁਰਸ਼ਾਂ ਨੂੰ ਸਵਾਲ ਕੀਤਾ ਸੀ ਕਿ ਇੰਨੀ ਧਾਰਮਿਕ ਥਾਂ 'ਤੇ ਰਹਿੰਦਿਆਂ ਹੋਇਆਂ ਵੀ ਸਾਡੇ ਲਈ ਨਿਤਨੇਮ, ਪਠਨ ਪਾਠ, ਅੰਮ੍ਰਿਤ ਵੇਲਾ, ਇਸ਼ਨਾਨ, ਸੇਵਾ, ਪੰਗਤ, ਸੰਗਤ, ਸਿਮਰਨ ਜ਼ਰੂਰੀ ਹੈ, ਉਹਨਾਂ ਵਿਦਿਆਰਥੀਆਂ ਨੂੰ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ 'ਤੇ ਆਪਣੇ ਕੋਲ ਸੱਦਿਆ। ਕੋਲ ਬੁਲਾ ਕੇ ਮਹਾਂਪੁਰਸ਼ ਕਹਿਣ ਲੱਗੇ, ਸੇਵਕੋ, ਮੇਰੇ ਪਿਆਰੇ ਵਿਦਿਆਰਥੀਓ, ਬੱਚਿਓ, ਅਸਾਂ ਨੇ ਕੋਈ 15-20 ਦਿਨ, ਮਹੀਨੇ ਦੀ ਯਾਤਰਾ ਲਈ ਬਾਹਰ ਜਾਣਾ ਹੈ, ਤੁਸਾਂ ਸਾਰਿਆਂ ਨੇ ਨਾਲ ਜਾਣਾ ਹੈ। ਪਰ ਨਾਲ ਜਾਣ ਤੋਂ ਪਹਿਲਾਂ ਇੱਕ ਕਾਰਜ ਕਰਨਾ ਹੈ ਤੁਸਾਂ, ਕਿ ਜਿਹੜੇ ਆਪਣੇ ਕਮਰੇ ਨੇ ਤੁਹਾਡੇ, ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਸਫਾਈ ਕਰ ਦਿਉ, ਉਹਨਾਂ ਵਿੱਚ ਪੋਚਾ ਲਾ ਦਿਉ, ਉਹਨਾਂ ਦੇ ਪਰਦੇ ਆਦਿ, ਚਾਦਰਾਂ ਆਦਿ, ਸਰਾਣੇ ਆਦਿ, ਬਿਸਤਰਾ ਆਦਿ ਸਭ ਕੁਝ ਇੱਕ ਵਾਰੀ ਧੋ ਕੇ ਸੁੱਚਾ ਕਰਕੇ ਵਿਛਾ ਦਿਓ। ਜਿੱਥੇ ਜਿੱਥੇ ਵੀ ਕਮਰੇ 'ਚ ਤੁਹਾਨੂੰ ਕਿਤੇ ਕੋਈ ਜਾਲਾ, ਕੋਈ ਕੱਟਾ, ਕੋਈ ਗੰਦਗੀ ਨਜ਼ਰ ਆਵੇ, ਇੱਕ ਵਾਰੀ ਇਹ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਆਪਣੇ ਕਮਰੇ ਨੂੰ ਲਿਸ਼ਕਾ ਦਿਓ। ਹੁਣ ਵਿਦਿਆਰਥੀ ਨਹੀਂ ਸਨ ਜਾਣਦੇ ਕਿ ਮਹਾਂਪੁਰਸ਼ ਇਹ ਕੀ ਬਾਤ ਕਹਿ ਰਹੇ ਨੇ। ਮਹਾਂਪੁਰਸ਼ਾਂ ਦਾ ਆਦੇਸ਼ ਹੋਇਆ, ਵਿਦਿਆਰਥੀਆਂ ਨੇ ਉਸ ਆਦੇਸ਼ ਨੂੰ ਮੰਨਿਆ ਤੇ ਆਪਣੇ ਆਪਣੇ ਕਮਰੇ ਦੀ ਐਂ ਸਫਾਈ ਕਰ ਦਿੱਤੀ। ਮਹਾਂਪੁਰਸ਼ਾਂ ਨੇ ਕਿਹਾ, ਇਹਨਾਂ ਦੇ ਬੂਹੇ ਚੰਗੀ ਤਰ੍ਹਾਂ ਬੰਦ ਕਰ ਦਿਓ, ਕੋਈ ਰੋਸ਼ਨਦਾਨ, ਬਾਰੀ ਆਦਿ ਖੁੱਲ੍ਹੀ ਨਾ ਰਹਿ ਜਾਵੇ। ਜਿੱਥੇ ਜਿੱਥੇ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਨਾ ਵੀ ਇਹ ਕੋਈ ਰੁੱਢ ਹੈ, ਮੋਰੀ ਹੈ, ਝੀਤ ਹੈ, ਪਰਦੇ ਤੋਂ ਭਾਵ ਕੋਈ ਨਾ ਕੋਈ ਰੋਸ਼ਨੀ ਅੰਦਰ ਆਉਣ ਦਾ ਸਾਧਨ ਹੈ, ਇਹ ਸਾਰਿਆਂ ਨੂੰ ਚੰਗੀ ਤਰ੍ਹਾਂ ਤੁਸੀਂ ਬੰਦ ਕਰੋ। ਵਿਦਿਆਰਥੀਆਂ ਨੇ ਉਹ ਬਚਨ ਮੰਨਿਆ। ਮਹਾਂਪੁਰਸ਼ ਉਹਨਾਂ ਵਿਦਿਆਰਥੀਆਂ ਨੂੰ ਤੇ ਆਸ਼ਰਮ ਦੇ ਹੋਰ ਨਾਲ ਸ਼ਿਸ਼ਾਂ ਨੂੰ ਲੈ ਕੇ ਯਾਤਰਾ 'ਤੇ ਨਿਕਲ ਤੁਰੇ। ਮਹਾਂਪੁਰਸ਼ ਮਹੀਨੇ ਸਵਾ ਮਹੀਨੇ ਦੀ ਯਾਤਰਾ ਨੂੰ ਮੁਕੰਮਲ ਕਰਕੇ ਵਾਪਸ ਆਪਣੇ ਅਸਥਾਨ 'ਤੇ ਪਹੁੰਚੇ, ਆਸ਼ਰਮ ਦੇ ਵਿੱਚ ਪਹੁੰਚੇ ਅਤੇ ਸਭ ਤੋਂ ਪਹਿਲਾਂ ਮਹਾਂਪੁਰਸ਼ਾਂ ਦੇ ਨਾਲ ਜਿਹੜੇ ਵਿਦਿਆਰਥੀ ਸਨ ਉਹਨਾਂ ਨੇ ਇਹ ਕਿਹਾ ਕਿ ਆਸ਼ਰਮ ਵਿੱਚ ਸਫਾਈ ਕਰ ਲਈਏ, ਕਿਉਂਕਿ ਇੱਕ ਮਹੀਨਾ ਆਸ਼ਰਮ ਦਰਵਾਜ਼ੇ ਆਦਿ ਬੰਦ ਰਹੇ। ਮਹਾਂਪੁਰਸ਼ ਕਹਿਣ ਲੱਗੇ, ਕੋਈ ਗੱਲ ਨਹੀਂ, ਰਹਿਣ ਦਿਓ, ਆਪਾਂ ਸਫਾਈ ਕਰਕੇ ਹੀ ਗਏ ਸਾਂ, ਇਹਨੂੰ ਕੀ ਹੋ ਗਿਆ ਹੈ। ਵਿਦਿਆਰਥੀ ਕਹਿਣ ਲੱਗੇ, ਨਹੀਂ ਮਹਾਰਾਜ, ਬਹੁਤ ਸਾਰੇ ਪੱਤੇ ਆਦਿ, ਕੱਟਾ ਮਿੱਟੀ ਆਦਿ ਉਹ ਉੱਡ ਕਰਕੇ ਆਸ਼ਰਮ ਦੇ ਅੰਦਰ ਆਇਆ ਹੈ ਅਤੇ ਬਹੁਤ ਸਾਰਾ ਸਾਡੇ ਮਹੀਨਾ ਸਵਾ ਮਹੀਨਾ ਬਾਹਰ ਰਹਿਣ ਦੇ ਬਾਵਜੂਦ ਘਾਹ ਵੀ ਉੱਗ ਪਿਆ ਹੈ। ਅਸੀਂ ਸਵਾ ਮਹੀਨਾ ਮਹੀਨਾ ਬਾਹਰ ਰਹੇ ਹਾਂ ਅਤੇ ਆਸ਼ਰਮ ਦੇ ਵਿੱਚ ਬਹੁਤ ਸਾਰੀ ਬੂਟੀ ਆਦਿ ਉੱਗ ਪਈ ਹੈ। ਮਹਾਂਪੁਰਸ਼ਾਂ ਨੇ ਫਿਰ ਇੱਕ ਵਾਰੀ ਕਿਹਾ, ਕਹਿਣ ਲੱਗੇ, ਰਹਿਣ ਦਿਓ, ਕੀ ਹੋਇਆ, ਆਪਾਂ ਸਫਾਈ ਤਾਂ ਕਰਕੇ ਗਏ ਸਾਂ। ਵਿਦਿਆਰਥੀਆਂ ਨੇ ਮਹਾਂਪੁਰਸ਼ਾਂ ਦੀ ਗੱਲ ਦੇ ਉੱਤੇ ਗੌਰ ਨਾ ਕੀਤੀ ਕਿ ਉਹ ਕੀ ਕਹਿ ਰਹੇ ਨੇ, ਕੀ ਸਮਝਾ ਰਹੇ ਨੇ ਸਾਨੂੰ। ਵਿਦਿਆਰਥੀ ਕਹਿਣ ਲੱਗੇ, ਨਹੀਂ ਜੀ, ਬਹੁਤ ਸਾਰਾ ਗੰਦ ਵੇਖੋ ਜੀ ਅੰਦਰ ਆ ਗਿਆ ਹੈ, ਕੱਟਾ ਮਿੱਟੀ ਪੱਤੇ ਘਾਹ ਬੂਟੀ ਆਦਿ ਬਹੁਤ ਸਾਰੀ ਉੱਗੀ ਹੋਈ ਹੈ, ਸਫਾਈ ਕਰਨੀ ਪਵੇਗੀ, ਬਹੁਤ ਜ਼ਰੂਰੀ ਹੈ। ਮਹਾਂਪੁਰਸ਼ ਕਹਿਣ ਲੱਗੇ, ਫਿਰ ਕਮਰੇ ਸਾਫ਼ ਰਹੇ ਹੋਣਗੇ, ਉੱਥੇ ਨਹੀਂ ਸਫਾਈ ਦੀ ਲੋੜ ਤੁਹਾਨੂੰ। ਜਿਸ ਵੇਲੇ ਵਿਦਿਆਰਥੀਆਂ ਨੇ ਜਾ ਕੇ ਆਪਣਾ ਆਪਣਾ ਰੂਮ ਖੋਲ੍ਹਿਆ, ਜਿਨ੍ਹਾਂ ਮੰਜਿਆਂ ਬਿਸਤਰਿਆਂ ਨੂੰ, ਜਿਸ ਫਰਸ਼ ਨੂੰ ਉਹ ਪੋਚੇ ਲਾ ਕੇ ਗਏ ਸਨ, ਜਿਹੜੇ ਆਸਣਾਂ ਦੇ ਉੱਤੇ ਚਾਦਰੇ ਵਿਛੇ ਹੋਏ ਸਨ ਉਹ ਧੋਤੇ ਵਿਛਾ ਕੇ ਗਏ ਸਨ, ਜਾਲਾ ਆਦਿ ਕਮਰੇ ਦੇ ਵਿੱਚੋਂ ਲਾਹ ਕੇ ਗਏ ਸਨ, ਪਰ ਲੇਕਿਨ ਜਦੋਂ ਵਿਦਿਆਰਥੀਆਂ ਦਰਵਾਜ਼ੇ ਖੋਲ੍ਹੇ ਤਾਂ ਫਰਸ਼ ਦੇ ਉੱਤੇ ਕੱਟਾ ਜੰਮਿਆ ਹੋਇਆ ਹੈ। ਜਿਹੜੇ ਬਿਸਤਰੇ ਵਿਛਾਏ ਹੋਏ ਨੇ ਉਹਨਾਂ ਦੇ ਉੱਤੇ ਵੀ ਕੱਟਾ ਪਿਆ ਹੈ, ਕਿਉਂਕਿ ਇੱਕ ਮਹੀਨਾ ਸਵਾ ਮਹੀਨੇ ਦਾ ਟਾਈਮ ਬੜਾ 45 ਦਿਨ ਦਾ ਵਕਤ ਹੈ। ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਜੀ ਨਹੀਂ, ਇੰਨਾ ਯਤਨ ਕੀਤਾ, ਇੰਨੇ ਬੂਹੇ ਬਾਰੀਆਂ ਲਾਏ, ਰੋਸ਼ਨਦਾਨ ਬੰਦ ਕੀਤੇ, ਪਰਦੇ ਆਦਿ ਵੀ ਲਾਏ ਅਸੀਂ, ਪਰ ਫਿਰ ਵੀ ਜਿਹੜਾ ਕਮਰਿਆਂ ਦਾ ਫਰਸ਼ ਹੈ ਉਹਦੇ ਉੱਤੇ ਘੱਟਾ ਜੰਮਿਆ ਹੋਇਆ ਹੈ। ਜਿਹੜੇ ਬਿਸਤਰੇ ਵਿਛਾਏ ਸਨ ਅਸੀਂ ਆਪਣੇ ਆਸਣਾਂ ਦੇ ਉੱਤੇ, ਉਹਨਾਂ ਦੇ ਉੱਤੇ ਵੀ ਘੱਟਾ ਪਿਆ ਹੋਇਆ। ਬਿਸਤਰਿਆਂ ਵਾਲੀ ਪਹਿਲੀ ਹਾਲਤ ਨਹੀਂ, ਜਿੱਦਾਂ ਛੱਡ ਕੇ ਗਏ ਸਾਂ, ਮੈਲੇ ਹੋਏ ਨੇ। ਮੱਕੜੀਆਂ ਨੇ ਬਹੁਤ ਸਾਰਾ ਜਾਲਾ ਅੰਦਰ ਲਾ ਦਿੱਤਾ ਹੈ ਇਸ ਸਵਾ ਮਹੀਨੇ ਦੇ ਅੰਦਰ ਅੰਦਰ। ਅਤੇ ਮਹਾਂਪੁਰਸ਼ ਕਹਿਣ ਲੱਗੇ ਵੀ ਚੰਗੀ ਤਰ੍ਹਾਂ ਸਾਫ਼ ਤਾਂ ਅਸੀਂ ਕਰਕੇ ਗਏ ਹਾਂ, ਕੁੰਡੀਆਂ, ਦਰਵਾਜ਼ੇ, ਰੋਸ਼ਨਦਾਨ, ਬਾਰੀਆਂ, ਹਰ ਤਰ੍ਹਾਂ ਦਾ ਸਾਧਨ ਕਰਕੇ ਗਏ ਹਾਂ ਕਿ ਅੰਦਰ ਗੰਦਗੀ ਨਾ ਆਵੇ, ਘੱਟਾ ਮਿੱਟੀ ਨਾ ਆਵੇ। ਫਿਰ ਇਹ ਘੱਟਾ ਮਿੱਟੀ ਆਉਣ ਦਾ ਕਾਰਨ ਕਿਸੇ ਸ਼ਿਸ਼ ਨੇ ਕਿਹਾ, ਮਹਾਰਾਜ ਇੱਥੋਂ ਝੀਤ ਰਹਿ ਗਈ, ਇੱਧਰੋਂ ਦੀ ਘੱਟਾ ਆ ਗਿਆ ਹੋਵੇਗਾ, ਆ ਦਰਵਾਜ਼ਾ ਉੱਚਾ ਹੈ, ਇੱਧਰੋਂ ਦੀ ਘੱਟਾ ਆ ਗਿਆ ਹੋਵੇਗਾ, ਆ ਬਾਰੀ ਥਾਣੀ ਦਰ ਘੱਟਾ ਆ ਗਿਆ ਹੋਵੇਗਾ। ਮਹਾਰਾਜ ਸੁਭਾਵਕ ਵੀ ਕਿੰਨਾ ਵੀ ਅਸੀਂ ਬੰਦ ਕਰ ਲਈਏ ਕਿਸੇ ਨਾ ਕਿਸੇ ਚੀਜ਼ ਨੂੰ, ਘੱਟਾ ਬਹੁਤ ਬਰੀਕ ਹੈ, ਅੰਦਰ ਆ ਜਾਂਦਾ ਹੈ। ਅਤੇ ਮਹਾਂਪੁਰਸ਼ ਕਹਿਣ ਲੱਗੇ, ਜੇ ਘੱਟਾ ਨਜ਼ਰ ਆਉਂਦਾ ਹੈ, ਹੈਗਾ ਤਾਂ ਬਰੀਕ ਹੈ, ਨਜ਼ਰ ਆਉਂਦਾ ਹੈ, ਦਿਸਦਾ ਹੈ, ਜੇ ਇੰਨੇ ਸਾਧਨ ਕਰਨ ਦੇ ਬਾਵਜੂਦ ਘੱਟਾ ਮਿੱਟੀ ਘਾਹ ਫੂਸ ਪੱਤੇ ਆਦਿ ਆਸ਼ਰਮ ਦੇ ਅੰਦਰ ਆ ਸਕਦੇ ਨੇ, ਤੁਹਾਡੇ ਸੀਲਬੰਦ ਜਿਹੜੇ ਕਮਰੇ ਨੇ ਉਹਨਾਂ ਦੇ ਵਿੱਚ ਘੱਟਾ ਜਾ ਸਕਦਾ ਹੈ, ਪ੍ਰਵੇਸ਼ ਹੋ ਸਕਦਾ ਹੈ, ਨਜ਼ਰ ਆਉਣ ਵਾਲੀ ਵਸਤੂ ਹੈ ਉਹ ਘੱਟਾ। ਅਤੇ ਜਿਹੜੇ ਵਕਾਰ ਨੇ ਮਨੁੱਖ ਦੇ ਉੱਤੇ ਹਾਵੀ ਹੁੰਦੇ ਨੇ, ਇਹ ਤਾਂ ਗੁਰੂ ਕੇ ਸਿੱਖੋ ਨਜ਼ਰ ਨਹੀਂ ਆਉਂਦੇ, ਇਹ ਤਾਂ ਬਿਲਕੁਲ ਨਹੀਂ ਦੀਦੇ। ਸੂਰਜ ਦੀਆਂ ਕਿਰਨਾਂ ਜਦੋਂ ਸੂਰਜ ਦੇ ਵਿੱਚੋਂ ਪਸਰਦੀਆਂ ਨੇ, ਉਹ ਸਾਡੇ ਅੰਦਰਾਂ 'ਚ ਪੈਂਦੀਆਂ ਨੇ, ਲੇਕਿਨ ਨਜ਼ਰ ਆਉਂਦੀਆਂ ਨੇ ਕਿ ਸੂਰਜ ਤੋਂ ਆ ਰਹੀਆਂ ਨੇ। ਇਸੇ ਤਰ੍ਹਾਂ ਜਦੋਂ ਹਵਾ ਵਗਦੀ ਹੈ, ਘੱਟਾ ਮਿੱਟੀ ਉੱਡਦਾ ਹੈ, ਘੱਟਾ ਹੁੰਦਾ ਬਹੁਤ ਬਰੀਕ ਹੈ, ਲੇਕਿਨ ਨਜ਼ਰ ਆਉਂਦਾ ਹੈ। ਅਤੇ ਮਹਾਂਪੁਰਸ਼ ਕਹਿਣ ਲੱਗੇ, ਜੇ ਇਹ ਨਜ਼ਰ ਆਉਣ ਵਾਲੀਆਂ ਵਸਤੂਆਂ ਸਾਡੇ ਘਰਾਂ ਦੇ ਅੰਦਰ ਪ੍ਰਵੇਸ਼ ਕਰ ਸਕਦੀਆਂ ਨੇ, ਬੂਹੇ ਬਾਰੀਆਂ ਰੋਸ਼ਨਦਾਨ ਬੰਦ ਕੀਤਿਆਂ ਦੇ ਬਾਅਦ ਵੀ, ਅਤੇ ਗੁਰੂ ਕੇ ਸਿੱਖੋ ਸਾਡੇ ਅੰਦਰ ਵਕਾਰ ਵੀ ਪ੍ਰਵੇਸ਼ ਕਰ ਜਾਂਦੇ ਨੇ, ਪਰ ਨਜ਼ਰ ਨਹੀਂ ਆਉਂਦੇ ਸਾਨੂੰ, ਨਜ਼ਰ ਨਹੀਂ ਆਉਂਦੇ। ਕਾਮ ਦਾ ਕੋਈ ਰੂਪ ਨਹੀਂ ਹੈਗਾ, ਇਹ ਉਦੋਂ ਹੀ ਪਤਾ ਲੱਗਦਾ ਜਦੋਂ ਮਨੁੱਖ ਦੇ ਉੱਤੇ ਹਾਵੀ ਹੋ ਜਾਂਦਾ ਹੈ, ਜਦੋਂ ਮਨੁੱਖ ਵਿਭਚਾਰੀ ਹੋ ਜਾਂਦਾ ਹੈ, ਜਦੋਂ ਉਹਦਾ ਚਰਿੱਤਰ ਜਿਹੜਾ ਉਹ ਧੁੰਦਲਾ ਹੋ ਜਾਂਦਾ ਹੈ। ਕ੍ਰੋਧ ਦਾ ਕੋਈ ਰੂਪ ਨਹੀਂ ਹੈਗਾ, ਇਹਦਾ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਮਨੁੱਖ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਦੋਂ ਮਨੁੱਖ ਦੋਵਾਂ ਚੋਵਾਂ ਦਸਾਂ ਨਾਲ ਲੜ ਪੈਂਦਾ ਹੈ, ਮਾਂ ਨਾਲ ਵੀ ਲੜ ਪੈਂਦਾ ਹੈ, ਪਿਓ ਨਾਲ ਵੀ ਲੜ ਪੈਂਦਾ ਹੈ, ਘਰਵਾਲੀ ਨਾਲ ਵੀ ਲੜ ਪੈਂਦਾ ਹੈ, ਧੀ ਨਾਲ ਵੀ ਲੜਦਾ ਹੈ, ਪੁੱਤ ਨਾਲ ਵੀ ਲੜਦਾ ਹੈ, ਕ੍ਰੋਧ ਦਾ ਰੂਪ ਕੋਈ ਨਹੀਂ। ਇਸੇ ਤਰ੍ਹਾਂ ਲੋਭ ਦਾ ਰੰਗ ਵੀ ਕੋਈ ਨਹੀਂ, ਰੂਪ ਕੋਈ ਨਹੀਂ, ਲੋਭ ਦਾ ਆਕਾਰ ਕੋਈ ਨਹੀਂ, ਪਰ ਬੰਦਾ ਕਈ ਵਾਰਾਂ ਇਮਾਨਦਾਰੀ ਵਰਤੇ ਅਤੇ ਸੋਨੇ ਦੇ ਗਹਿਣਿਆਂ 'ਤੇ ਵੀ ਵਰਤ ਜਾਂਦਾ ਹੈ। ਪਰ ਕਦੇ ਕਦੇ ਮਹਾਂਪੁਰਸ਼ ਕਹਿਣ ਲੱਗੇ, ਜਦੋਂ ਲੋਭ ਹਾਵੀ ਹੋ ਜਾਏ ਨਾ, ਟੁੱਟੇ ਕੱਪ 'ਤੇ ਵੀ ਹਾਵੀ ਹੋ ਜਾਂਦਾ, ਕਈ ਵਾਰ ਟੁੱਟਾ ਕੱਪ ਚੁੱਕਣ ਨੂੰ ਦਿਲ ਕਰ ਆਉਂਦਾ ਵੀ ਲੈ ਚੱਲੀਏ। ਕਈ ਵਾਰ ਲੱਖਾਂ ਰੁਪਈਆਂ ਦੀ ਚੀਜ਼ ਵੇਖ ਕੇ ਮਨੁੱਖ ਛੱਡ ਦਿੰਦਾ ਹੈ, ਪਰ ਕਈ ਵਾਰਾਂ ਲੋਭ ਹਾਵੀ ਹੋ ਜਾਵੇ ਤੇ ਕਿਸੇ ਦੇ ਇੱਕ ਧੇਲੇ ਦੇ ਉੱਤੇ ਵੀ ਬੇਈਮਾਨ ਕਰ ਦਿੰਦਾ ਹੈ ਮਨੁੱਖ ਨੂੰ, ਇਹਦਾ ਰੂਪ ਕੋਈ ਨਹੀਂ, ਇਹਦਾ ਰੰਗ ਵੀ ਕੋਈ ਨਹੀਂ, ਸ਼ਕਲ ਕੋਈ ਨਹੀਂ, ਇਹਦੀ ਨਜ਼ਰ ਨਹੀਂ ਆਉਂਦਾ ਕਿਸੇ ਦੇ, ਨਾ ਕਾਮ ਨਜ਼ਰ ਆਉਂਦਾ ਹੈ, ਨਾ ਕ੍ਰੋਧ ਨਜ਼ਰ ਆਉਂਦਾ ਹੈ, ਨਾ ਲੋਭ ਨਜ਼ਰ ਆਉਂਦਾ ਹੈ, ਅਤੇ ਹੰਕਾਰ ਵੀ ਨਜ਼ਰ ਨਹੀਂ ਆਉਂਦਾ। ਜਦੋਂ ਮਨੁੱਖ ਕੋਲ ਕੋਈ ਪੈਸਾ ਟਕਾ ਧੇਲਾ ਨਹੀਂ ਹੁੰਦਾ, ਉਦੋਂ ਹਰ ਇੱਕ ਦੇ ਤਰਲੇ ਕੱਢਣੇ ਜਾਣਦਾ ਹੈ, ਉਦੋਂ ਅਰਦਾਸਾਂ ਵੀ ਬੜੀਆਂ ਕਰਦਾ ਹੈ, ਉਦੋਂ ਭਾਵੇਂ ਕਰਜ਼ਾ ਚੁੱਕ ਕੇ ਪਾਠ ਕਰਾਵੇ, ਪਾਠ ਕਰਾਉਂਦਾ ਹੈ, ਕਿਉਂ? ਹੁਣ ਲੋੜ ਹੈ ਗੁਰੂ ਦੀ। ਉਦੋਂ ਹਰ ਇੱਕ ਦੇ ਅੱਗੇ ਨਿਮਾਣਾ ਹੋ ਜਾਂਦਾ ਹੈ, ਨੀਵਾਂ ਹੋ ਕੇ ਚੱਲਦਾ, ਹੱਥ ਜੋੜ ਕੇ ਰਹਿੰਦਾ ਹੈ, ਕਿਉਂ? ਹੁਣ ਲੋੜ ਹੈ। ਪਰ ਜਦੋਂ ਹੰਕਾਰ ਨੂੰ ਹੱਲਾਸ਼ੇਰੀ ਦੇਣ ਵਾਲੀ ਮਾਇਆ ਆ ਜਾਂਦੀ ਹੈ, ਜਦੋਂ ਮਨੁੱਖ ਦੇ ਕੋਲ ਪੈਸਾ ਆ ਜਾਂਦਾ ਹੈ, ਜਦੋਂ ਮਨੁੱਖ ਕੋਲ ਤਾਕਤ ਆ ਜਾਂਦੀ ਹੈ, ਪਾਵਰ ਆ ਜਾਂਦੀ ਹੈ, ਅਤੇ ਹੰਕਾਰ ਦਾ ਰੂਪ ਕੋਈ ਨਹੀਂ, ਮਨੁੱਖ 'ਤੇ ਇੰਨਾ ਹਾਵੀ ਹੋ ਜਾਂਦਾ ਹੈ ਕਿ ਗੁਰੂ ਨੂੰ ਮੱਥਾ ਟੇਕਣਾ ਹੀ ਭੁੱਲ ਜਾਂਦਾ ਹੈ, ਮੱਥਾ ਟੇਕਣਾ ਭੁੱਲ ਜਾਂਦਾ ਹੈ। ਜਦੋਂ ਗਰੀਬੀ ਸੀ, ਜਦੋਂ ਪੱਲੇ ਕੱਖ ਨਹੀਂ ਸੀ, ਉਦੋਂ ਗੁਰਦੁਆਰੇ ਤੋਂ 10 ਮੀਲ ਦੂਰ ਲੰਘਦਾ ਸੀ, ਪਰ ਲੇਕਿਨ ਤਾਂ ਵੀ ਗੁਰਦੁਆਰਾ ਨਜ਼ਰ ਆਉਂਦਾ ਸੀ ਵੀ ਮੱਥਾ ਟੇਕ ਕੇ ਜਾਣਾ ਹੈ। ਪਰ ਜਦੋਂ ਮਾਇਆ ਆ ਗਈ, ਜਦੋਂ ਕੋਲ ਧਨ ਆ ਗਿਆ, ਜਦੋਂ ਕੋਈ ਪੋਲੀਟੀਕਲ ਪਾਵਰ ਆ ਗਈ ਮਨੁੱਖ ਦੇ ਕੋਲ, ਉਦੋਂ ਮਨੁੱਖ ਗੁਰਦੁਆਰੇ ਦੇ ਦਰਵਾਜ਼ੇ ਅੱਗਿਓਂ ਵੀ ਲੰਘਦਾ ਪਰ ਫੁੱਲ ਸਪੀਡ 'ਚ, ਗੱਡੀ ਦੀ ਬ੍ਰੇਕ ਵੀ ਨਹੀਂ ਦੱਬਦਾ, ਉਹ ਰੇਸ ਤੋਂ ਪੈਰ ਨਹੀਂ ਚੁੱਕਦਾ। ਉਹ ਕਿਉਂ? ਹੁਣ ਉਹਦੇ ਉੱਤੇ ਹੰਕਾਰ ਹਾਵੀ ਹੋਇਆ ਹੈ। ਹੰਕਾਰ ਦਾ ਰੂਪ ਕੋਈ ਨਹੀਂ, ਹੰਕਾਰ ਦਾ ਰੰਗ ਕੋਈ ਨਹੀਂ, ਪਰ ਇੰਨਾ ਹਾਵੀ ਹੋ ਗਿਆ ਕਿ ਉਹਨੇ ਗੁਰਦੁਆਰਾ ਦੇਖਣਾ ਹੀ ਹਟਾ ਦਿੱਤਾ ਹੈ, ਉਹਨੇ ਮਨੁੱਖ ਨੂੰ ਪਰਮੇਸ਼ਰ ਦਾ ਰਾਹ ਹੀ ਭੁਲਾ ਦਿੱਤਾ ਹੈ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹਨਾਂ ਦਾ ਰੂਪ ਕੋਈ ਨਹੀਂ ਹੈ, ਇਹਨਾਂ ਦਾ ਰੰਗ ਵੀ ਕੋਈ ਨਹੀਂ ਹੈ, ਦੇਖਣ ਵਿੱਚ ਵੀ ਨਜ਼ਰ ਨਹੀਂ ਆਉਂਦੇ ਵੀ ਕਾਮ ਕਿੱਦਾਂ ਦਾ ਹੋਵੇਗਾ, ਕ੍ਰੋਧ ਕਿੱਦਾਂ ਦਾ ਹੋਵੇਗਾ, ਲੋਭ ਕਿਵੇਂ ਦਾ ਹੋਵੇਗਾ, ਹੰਕਾਰ ਕਿਵੇਂ ਦਾ ਹੋਵੇਗਾ। ਪਰ ਲੇਕਿਨ ਸਾਡੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ ਉਹ ਮਹਾਂਪੁਰਸ਼। ਉਹਨਾਂ ਵਿਦਿਆਰਥੀਆਂ ਨੂੰ ਕਹਿਣ ਲੱਗੇ ਕਿ ਗੁਰੂ ਕੇ ਸਿੱਖੋ, ਤੁਸੀਂ ਤਮਾਮ ਯਤਨ ਕਰਕੇ ਯਾਤਰਾ 'ਤੇ ਨਿਕਲੇ ਸੀ, ਤਮਾਮ ਯਤਨ ਕਰਕੇ, ਆਸ਼ਰਮ 'ਚ ਸਫਾਈ ਕੀਤੀ ਸੀ, ਝਾੜੂ ਪੋਚੇ ਲੱਗੇ ਸਨ, ਆਪਣਿਆਂ ਆਪਣਿਆਂ ਤੁਸੀਂ ਕਮਰਿਆਂ ਦੇ ਵਿੱਚ ਵੀ ਪੋਚੇ ਲਾਏ ਸਨ, ਬਿਸਤਰੇ ਤੁਸੀਂ ਧੋ ਕੇ ਸਾਫ ਵਛਾਏ ਸਨ, ਬੂਹੇ ਬਾਰੀਆਂ ਰੋਸ਼ਨਦਾਨ ਆਦਿ ਸਭ ਬੰਦ ਕੀਤੇ ਸਨ, ਪਰਦਿਆਂ ਤੱਕ ਲਾਏ ਸਨ, ਜਿੱਥੇ ਕਿਤੇ ਰੋਸ਼ਨੀ ਅੰਦਰ ਆਉਂਦੀ ਸੀ ਉੱਥੇ ਤੁਸੀਂ ਉਸ ਰੋਸ਼ਨੀ ਨੂੰ ਰੋਕਣ ਦਾ ਯਤਨ ਕੀਤਾ ਸੀ। ਸੁਭਾਵਿਕ ਹੈ, ਸਾਦੀ ਬਾਤ, ਆਪਾਂ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਘਰਾਂ 'ਚ ਵਿਚਰਦੇ ਹੀ ਹਨ, ਕਿਸੇ ਵੀ ਪਾਸਿਓਂ ਸਾਡੇ ਘਰ ਦੇ ਵਿੱਚ ਕੋਈ ਗੰਦਗੀ ਆਉਣ ਦਾ ਸਾਧਨ ਬਣਦਾ ਹੋਵੇ ਵੀ ਇੱਧਰੋਂ ਹਵਾ ਆਈ ਅਤੇ ਗੰਦਗੀ ਆਏਗੀ, ਆਪਾਂ ਭਾਵੇਂ ਪਾਟੀ ਕੱਪੜੇ ਦੀ ਲੀਰ ਹੀ ਉੱਥੇ ਤੁੰਨੀਏ, ਆਪਾਂ ਦਿੰਦੇ ਜ਼ਰੂਰ ਹਾਂ ਵੀ ਇਹਦੀ ਘੱਟਾ ਨਾ ਅੰਦਰ ਆ ਜਾਵੇ, ਰੋਕਣ ਦਾ ਯਤਨ ਕਰਦੇ ਉਸ ਘੱਟੇ ਨੂੰ। ਮਹਾਂਪੁਰਸ਼ ਕਹਿਣ ਲੱਗੇ, ਐਸੇ ਤਾਂ ਤੁਸੀਂ ਸਾਰੇ ਹੀ ਸਾਧਨ ਕਰਕੇ ਗਏ ਸੀ, ਪਰ ਤੁਹਾਡਾ ਆਸ਼ਰਮ ਫਿਰ ਗੰਦੇ ਦਾ ਗੰਦਾ, ਤੁਹਾਡੇ ਆਸ਼ਰਮ ਦੇ ਵਿੱਚ ਪੱਤੇ ਵੀ ਖਿਲਰ ਗਏ ਨੇ, ਤੁਹਾਡੇ ਆਸ਼ਰਮ ਦੇ ਵਿੱਚ ਘੱਟਾ ਵੀ ਖਿਲਰ ਗਿਆ ਹੈ, ਤੁਹਾਡੇ ਆਸ਼ਰਮ ਦੇ ਵਿੱਚ ਬੂਟੀ ਆਦਿ ਘਾਹ ਆਦਿ ਬਹੁਤ ਕੁਝ ਉੱਗ ਪਿਆ ਹੈ, ਇੱਥੋਂ ਤੱਕ ਜਿਹੜੇ ਕਮਰੇ ਬਿਲਕੁਲ ਤੁਹਾਡੇ ਸੀਲ ਬੰਦ ਵਰਗੇ ਸਨ, ਉਹਨਾਂ ਕਮਰਿਆਂ ਦੇ ਵਿੱਚ ਤੁਸੀਂ ਕਹਿ ਰਹੇ ਜੇ ਘੱਟਾ ਮਿੱਟੀ ਆ ਗਿਆ, ਮੱਕੜੀਆਂ ਨੇ ਆ ਕੇ ਜਾਲਾ ਪਾ ਲਿਆ ਹੈ, ਉਹ ਤੁਸੀਂ ਤਾਂ ਸਾਰੇ ਹੀ ਕੁਝ ਦਰਵਾਜ਼ੇ ਬੰਦ ਕਰਕੇ ਗਏ ਸੀ, ਤੁਹਾਡੇ 'ਤੇ 9 ਦਰਵਾਜ਼ੇ ਖੁੱਲ੍ਹੇ ਨੇ। ਤੁਸੀਂ ਅਜੇ ਵੀ ਕਹਿੰਦੇ ਜੇ ਵੀ ਮਹਾਂਪੁਰਸ਼ ਨਾਲ ਰਹਿ ਕੇ ਨਿਤਨੇਮ ਦੀ ਲੋੜ ਹੈ, ਤੁਸੀਂ ਅਜੇ ਵੀ ਇਹ ਸਵਾਲ ਕਰਦੇ ਜੇ ਵੀ ਆਸ਼ਰਮ ਵਿੱਚ ਰਹਿ ਕੇ ਗੁਰਦੁਆਰੇ 'ਚ ਰਹਿ ਕੇ ਨਿਤਨੇਮ ਦੀ ਲੋੜ ਹੈ, ਅੰਮ੍ਰਿਤ ਵੇਲੇ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਲੋੜ ਹੈ, ਇਹ ਬੜਾ ਕੋਝਾ ਸਵਾਲ ਹੈ। ਔਰ ਇਕੱਲਾ ਉਹਨਾਂ ਵਿਦਿਆਰਥੀਆਂ ਦਾ ਨਹੀਂ, ਇਹ ਅੱਜ ਦੇ ਬਹੁਤ ਸਿੱਖਾਂ ਦਾ ਸਵਾਲ ਹੈ, ਬਹੁਤ ਸਾਰੇ ਸਿੱਖਾਂ ਦਾ ਸਵਾਲ ਪਤਾ ਕੀ ਹੈ, ਗਿਆਨੀ ਜੀ ਮਨ ਸਾਫ਼ ਹੋਣਾ ਚਾਹੀਦਾ ਹੈ, ਬਹੁਤਾ ਵੀ ਸਵੇਰੇ ਸੁੱਖ 'ਤੇ ਉੱਠਣ ਦੀ ਕੀ ਲੋੜ ਹੈ, ਗਿਆਨੀ ਜੀ ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਗਿਆਨੀ ਜੀ ਮਨ ਸਾਡਾ ਮਨ ਸਾਫ਼ ਹੈ, ਸਾਨੂੰ ਰੋਜ਼ ਗੁਰਦੁਆਰੇ ਆਉਣ ਦੀ ਕੀ ਲੋੜ ਹੈ, महापुरश कह लगे तुसी सारा कुछ बंद किया दरवाजिया का, मकड़ियाँ आ गई जाला पा लिया, तुसी सब कुछ बंद किया कमरे का, घटा हवावां दे नाल तुहाडे अंदर आ गया। ये तो हवा कदे कदे वगदी है, यह जी संसारी हवा तुसी आ वगदी रोज़ देखते जो ना, जी दरख्त हिलाउंदी है साडे शरीर नूं छोंदी है, महसूस होंदी सानूं भी अज हवा हनेरी आ रही है, ये तो कदे कदे वगदी है। पर महापुरश कहन लगे काम की हवा तो हर वेले वगदी रही, रुकती कदे नहीं। क्रोध की हवा तो हर वेले वगदी रही, रुकती कदे नहीं। लोभ की हवा तो हर वेले वगदी रही, रुकती कदे नहीं। इस तरह हंकार की हवा तो हर वेले वगदी रही, रुकती कदे नहीं। जिहड़ी कदे नहीं रुकती, जे ओ संसार दी कदे कदे वगन वाली हवा तेरा आश्रम ते घर कमरा गंदा कर सकती है ना, गुरु क्या सिखा याद रखी, जे एक दिन नितनेम नहीं करेगा, एक दिन संगत पंगत विच नहीं आएगा, एक दिन तू गुरु दी हजूरी विच नहीं आएगा, ते जेड़ी रोज वगन वाली हवा है तेरे नौ दरवाजे थानी प्रवेश कर जाएगी, तेरे अंदर प्रवेश कर जाएगी। इस काम तो बचन वास्ते, इस क्रोध तो बचन वास्ते, इस लोभ ते मोह हंकार दी हनेरी तो बचन वास्ते महापुरश कहन लगे जिमें कमरे नू कटे तो बचाउण लई सब कुछ बंद करन दी लोड़ है, इस तरह अपने आप नू इन्हां गंदकियां तो बचाउण लई सवेरे अमृत वेले उठण दी लोड़ है। सिख लई इन्ना जरूरी है सुबह शाम दोपहर वाहिगुरु नूं याद करना। वाहिगुरु दा सिमरन साडे दरवाजे दी एक कुंडी है, ये साडे मूंह रूपी दरवाजे दी कुंडी तां है कि इहदे नाल वाहिगुरु वाहिगुरु कहा जावे ते ठीक है, नहीं ते बहुता बोलण चखण होए। संसार दियां गल्लां ते बहुत ने, साडी जमीन इन्नी, साडे ट्रक इन्ने, साडे फलाने देश बिजनेस, साडे फलाने देश बिजनेस, साडा आ साडा ओ, मेरे पुत्तर मेरियां तीआं, ये भी गल्लां ही ने। पर गुरु ग्रंथ साहब कहिंदे चख मारनियां ने, ये चख मारनी तां है इत्थे कोई किसी का नहीं, इत्थे जमीन भी किसी की नहीं। एक बार दो भरा एक मरला जमीन तो लड़ रहे सन। एक भरा कवे मेरी है, मैं तेनू मार देना है, मैं कब्जा करना है। दूजा भरा कवे मरला मेरी है, मैं तेनू मार देना है, मैं कब्जा करना है। इन्ने चिर नूं दोवां दी लड़ाई च नारद जी आके खलो गए, कहन लगे क्यों लड़दे जे तुसी, भलिओ पुरशो किस गल दा कलेश है तुहाडा। दोवां भरावां ने अपने अपने बयान दित्ते, कहन लगे रिशी जी देखो ऐ थां मेरी है पर मेरा भरा कब्जा करना चाहुंदा है। दूसरे ने कहा नहीं ये थां मेरी है, मेरा भरा कब्जा करना चाहता है। नारद जी ऋषि सन, सिद्ध पुरश सन, महापुरश सन, करनी वाले सन, शक्तियां वाले सन, रिधियां सिद्धियां दे मालक सन। कहन लगे आपां लड़ो ना, तुसी ते दोवें दावा करदे जे भी यह जमीन मेरी है, मेरी जमीन है, मैं सी जमीन नूं पुछ लैंदे भी तू किहदी है। ते नारद जी ने अपनियां रिधियां सिद्धियां दे नाल उस जमीन दे टुकड़े नूं पुछया भी दस धरती माता तू किहदी है। ये दोवें लड़दे ने, धरती हस के बोल के कहन लगी मैं दोवां दी नहीं हैगी, दोवें मेरे ने, मैं दोवां दी नहीं हैगी, ना मैं इहदी हां ना मैं इहदी हां, ये दोवें ही मेरे ने, मेरे तो पैदा होए ने, एक दिन इन्हां ने मेरे विच ही मिल जाना है। पर कलेश इन्हां दे मोह हंकार दा है, वो कहिंदा मैं तगड़ा, वो कहिंदा मैं तगड़ा, वो कहिंदा मैं वड्डा, वो कहिंदा मैं वड्डा, ये दोवें हंकार विच ग्रसे होए मेरी मेरी कर रहे ने। ਇਹਨਾਂ ਦੋਵਾਂ ਦੀ ਮੈਂ ਨਹੀਂ, ਇਹ ਦੋਵੇਂ ਹੀ ਮੇਰੇ ਨੇ, ਇੱਕ ਦਿਨ ਇਹ ਮੇਰੇ ਵਿੱਚ ਰਲਣਗੇ, ਮੈਂ ਨਹੀਂ ਇਹਨਾਂ ਵਿੱਚ ਕਦੇ ਵੀ ਰਲਦੀ। ਇਸ ਕਰਕੇ ਗੁਰਦੇਵ ਕਹਿੰਦੇ ਨੇ ਤੇਰੇ ਲਈ ਨਿਤਨੇਮ ਅੰਮ੍ਰਿਤ ਵੇਲੇ ਦਾ ਉੱਠਣਾ, ਤੇਰੇ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਵਾਹਿਗੁਰੂ ਦੀ ਇਬਾਦਤ ਵਿੱਚ ਜੁੜਨਾ ਇੰਨਾ ਜ਼ਰੂਰੀ ਹੈ, ਇੰਨਾ ਜ਼ਰੂਰੀ ਹੈ, ਇੰਨੀ ਜ਼ਰੂਰੀ ਤੇਰੇ ਵਾਸਤੇ ਸੰਸਾਰ ਵਿੱਚ ਹੋਰ ਕੋਈ ਵਸਤੂ ਨਹੀਂ ਹੈ। ਜਿਹੜਾ ਮਨੁੱਖ ਇਸ ਭੇਦ ਨੂੰ ਜਾਣ ਜਾਵੇ ਨਾ ਵੀ ਇੱਥੇ ਕੁਝ ਵੀ ਮੇਰਾ ਨਹੀਂ, ਸਭ ਕੁਝ ਉਸ ਅਕਾਲ ਦਾ, ਉਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਚਿਆਰ ਸਿੱਖ, ਭਾਵ ਸਿਆਣਾ ਸਿੱਖ ਹੈ, ਅਕਲਮੰਦ ਸਿੱਖ ਹੈ, ਦਾਨਾ ਸਿੱਖ ਹੈ, ਇਸ ਬਿਲਕੁਲ ਜਿਹਦੇ ਕੋਲ ਗੁਣ ਨੇ ਗੁਣਾਂ ਵਾਲਾ ਸਿੱਖ ਹੈ। ਪਰ ਲੇਕਿਨ ਜਿਹੜਾ ਮੇਰੀ ਮੇਰੀ ਕਰਦਾ ਇਸ ਸੰਸਾਰ ਦੇ ਉੱਤੋਂ ਕੂਚ ਕਰ ਜਾਵੇ, ਉਹਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਤੇ ਮੂੜਾ ਕਿਹਾ ਹੈ। ਮੂੜੇ ਦਾ ਵੀ ਭਾਵ ਮੂਰਖ ਹੁੰਦਾ ਹੈ, ਕਿਤੇ ਗੁਰਦੇਵ ਨੇ ਸਿੱਧੇ ਸ਼ਬਦਾਂ 'ਚ ਮੂਰਖ ਕਿਹਾ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਵਾਣ ਇਹਨੂੰ ਕੁੱਤੇ ਦਾ ਦਰਜਾ ਦਿੱਤਾ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਇਆਣ ਭਾਵ ਅਣਜਾਣ ਮਨੁੱਖ ਦਾ ਦਰਜਾ ਦਿੱਤਾ ਹੈ। ਦਰਜਾ ਸਿਰਫ ਇਸ ਕਰਕੇ ਸਾਨੂੰ ਇਹ ਮੂਰਖ ਮੂੜ ਅਤੇ ਸਵਾਣ ਅਤੇ ਇਆਣ ਦਾ ਤਾਂ ਮਿਲਿਆ, ਸਾਨੂੰ ਇਹ ਨਹੀਂ ਪਤਾ ਕਿ ਸੰਸਾਰ ਨਾਸਵੰਤ ਹੈ, ਇਹ ਸਦਾ ਸਥਿਰ ਰਹਿਣ ਵਾਲਾ ਨਹੀਂ। ਜੇ ਰਹਿਣ ਵਾਲਾ ਹੈ ਤਾਂ ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਰਹੇਗਾ। ਇਸ ਕਰਕੇ ਉਹਨਾਂ ਮਹਾਂਪੁਰਸ਼ਾਂ ਦਾ ਇਹ ਵਿਦਿਆਰਥੀਆਂ ਨੂੰ ਸਮਝਾਉਣਾ ਅਤਿਅੰਤ ਇਹ ਜ਼ਰੂਰੀ ਸੀ ਕਿ ਗੁਰੂ ਕੇ ਸਿੱਖਾਂ ਤੂੰ ਰੋਟੀ ਭੁੱਲ ਜਾਵੇਂ ਲੱਖ ਵਾਰ ਭੁੱਲ ਜਾਵੇਂ, ਤੂੰ ਪਾਣੀ ਭੁੱਲ ਜਾਵੇਂ ਪੀਣਾ ਲੱਖ ਵਾਰ ਭੁੱਲ ਜਾਵੇਂ, ਤੂੰ ਸੋਹਣੇ ਬਸਤਰ ਪਾਉਣੇ ਭੁੱਲ ਜਾਵੇਂ ਲੱਖ ਵਾਰ ਭੁੱਲ ਜਾਵੇਂ, ਪਰ ਅੰਮ੍ਰਿਤ ਵੇਲਾ ਉੱਠਣਾ ਨਹੀਂ ਸੀ ਤੈਨੂੰ ਭੁੱਲਣਾ ਚਾਹੀਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਹੁਣ ਆਪਾਂ ਸਿੱਖ ਤੇ ਸਾਰੇ ਹੀ ਕਹਿ ਦਿੰਦੇ ਵੀ ਅਸੀਂ ਸਿੱਖ ਹਾਂ ਸਿੱਖ ਹਾਂ, ਪਰ ਬੁਰਾ ਨਾ ਮਨਾਉਣਾ, ਜੋ ਮੈਂ ਕਹਿਣ ਲੱਗਾ ਉਹ ਵੀ ਠੀਕ ਹੈ, ਜੋ ਕਿਸੇ ਦਾ ਵਿਚਾਰ ਹੋਏਗਾ ਸ਼ਾਇਦ ਉਹ ਵੀ ਠੀਕ ਹੋਵੇਗਾ। ਇਕੱਲਾ ਲਿਬਾਸ ਸਿੱਖ ਨਹੀਂ ਹੈ, ਇਕੱਲਾ ਸਰੀਰ ਦਾ ਇਹ ਸਟਰੈਕਚਰ ਸਿੱਖ ਨਹੀਂ ਹੈ। ਸਿੱਖ ਉਹ ਹੈ ਜਿਹਦੇ ਅੰਦਰ ਸਿੱਖੀ ਵਾਲੇ ਗੁਣ ਨੇ। ਜੇ ਤੇ ਸਿੱਖ ਨੇ ਅੰਮ੍ਰਿਤ ਵੇਲਾ ਸਾਂਭਿਆ ਹੈ, ਗੁਰ ਸਤਿਗੁਰ ਕਾ ਜੋ, ਗੁਰਦੇਵ ਨੇ ਕਿਹਾ ਜੋ, ਜੋ ਦਾ ਭਾਵ ਹੁੰਦਾ ਹੈ ਵਿਰਲਾ ਵਾਂਝਾ ਭਾਵ, ਜਿਹੜਾ ਜਿਹੜਾ। ਜੇ ਇੱਥੇ ਗੁਰਦੇਵ ਨੇ ਸਾਰਿਆਂ ਨੂੰ ਕਿਹਾ ਹੁੰਦਾ ਫਿਰ ਉਹਨਾਂ ਨੇ ਜੋ ਸ਼ਬਦ ਨਹੀਂ ਸੀ ਵਰਤਣਾ। ਇਸੇ ਕਰਕੇ ਗੁਰਦੇਵ ਨੇ ਕੁਝ ਨਿੱਕੇ ਨਿੱਕੇ ਸ਼ਬਦਾਂ ਦਾ ਗੁਰਬਾਣੀ ਵਿੱਚ ਐਡਾ ਡੂੰਘਾ ਭੇਦ ਰੱਖਿਆ ਹੈ ਕਿ ਉਹ ਭੇਦ ਹੀ ਲੱਭਦਿਆਂ ਬੰਦਾ ਇੱਧਰ ਦਾ ਉੱਧਰ ਗਵਾਚ ਜਾਂਦਾ ਹੈ, ਪਰ ਭੇਦ ਹੀ ਪ੍ਰਾਪਤ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ। ਜਿਹੜਾ ਸਿੱਖ ਖਵਾਉਂਦਾ ਹੈ ਨਾ ਵੀ ਮੈਂ ਸਿੱਖ ਹਾਂ, ਉਹ ਆਪਣੇ ਅੰਦਰ ਇੱਕ ਝਾਤੀ ਮਾਰੇ, ਉਹ ਆਪਣੇ ਅੰਦਰ ਇੱਕ ਝਾਤੀ ਮਾਰੇ ਵੀ ਭਲਾ ਮੇਰੇ ਵਿੱਚ ਇਹ ਗੁਣ ਹੈਗੇ ਨੇ, ਭਲਾ ਮੇਰੇ ਵਿੱਚ ਇਹ ਚੀਜ਼ ਹੈਗੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ। ਸੋ ਭਲ ਕੇ ਉੱਠ ਹਰ ਨਾਮ 'ਤੇ ਆਵੇ। ਸਿੱਖ ਨੂੰ ਆਪਣੇ ਅੰਦਰ ਇਹ ਝਾਤੀ ਮਾਰਨੀ ਚਾਹੀਦੀ ਹੈ ਕਿ ਭਲਾ ਜਦੋਂ ਮੈਂ ਮੇਰੀ ਅੱਖ ਖੁੱਲ੍ਹਦੀ ਹੈ ਮੈਂ ਉੱਠਦਿਆਂ ਸਾਰ ਭਲਾ ਵਾਹਿਗੁਰੂ ਕਹਿੰਦਾ। ਜੇ ਤਾਂ ਉੱਠਦਿਆਂ ਸਾਰ ਮਨੁੱਖ ਭਾਵ ਜਦੋਂ ਸਾਡੀ ਪਹਿਲੀ ਅੱਖ ਖੁੱਲ੍ਹਦੀ, ਇਹ ਪੰਗਤੀ ਉਸ ਸਮੇਂ ਦੀ ਬਾਤ ਕਰ ਰਹੀ ਹੈ ਜਿਸ ਵੇਲੇ ਅਸੀਂ ਬਿਲਕੁਲ ਕਹਿੰਦੇ ਹੁਣ ਮੈਂ ਜਾਗ ਪਿਆ ਸੀ ਇਸ ਵੇਲੇ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ। ਭਲਕੇ ਦਾ ਭਾਵ ਹੈ ਉੱਠਦਿਆਂ ਸਾਰ, ਪਹਿਲੀ ਅੱਖ ਖੁੱਲ੍ਹਦਿਆਂ ਸਾਰ। ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਭਲਾ ਉੱਠਦਿਆਂ ਸਾਰ ਹਰੀ ਦਾ ਨਾਮ ਲਿਆ, ਜੇ ਤਾਂ ਉੱਠਦਿਆਂ ਸਾਰ ਹਾਏ ਹਾਏ ਕੀਤੀ ਹੈ, ਜੇ ਉੱਠਦਿਆਂ ਸਾਰ ਹੀ ਵਟਸਐਪ ਖੋਲ੍ਹਿਆ ਹੈ, ਜੇ ਉੱਠਦਿਆਂ ਸਾਰ ਫੇਸਬੁੱਕ ਖੋਲ੍ਹੀ ਹੈ, ਜੇ ਉੱਠਦਿਆਂ ਸਾਰ ਆਪਾਂ ਮੋਬਾਇਲ ਵੇਖਿਆ ਹੈ, ਤੇ ਫਿਰ ਕਿਰਪਾਨ ਤਾਂ ਭਾਵੇਂ 2 ਫੁੱਟ ਦੀ ਵੀ ਪਾਈ ਹੋਵੇ, ਦਸਤਾਰ ਭਾਵੇਂ 6 ਮੀਟਰ ਦੀ ਵੀ ਬੱਧੀ ਹੋਵੇ, ਦਾੜਾ ਭਾਵੇਂ ਧੁੰਨੀ ਤੋਂ ਵੀ ਠਾਹ ਨੀਵਾਂ ਜਾਂਦਾ ਹੋਵੇ, ਪਰ ਫਿਰ ਸਿੱਖ ਨਹੀਂ ਕਿਹਾ ਜਾ ਸਕਦਾ, ਕਿਉਂਕਿ ਰੂਟੀਨ ਮਰਿਆਦਾ ਗੁਰੂ ਗ੍ਰੰਥ ਸਾਹਿਬ ਨੇ ਬੋਲੀ ਹੈ। ਭਾਵੇਂ ਪੰਡਿਤ ਨੇ ਬੋਧੀ ਕਿੰਨੀ ਮਰਜ਼ੀ ਲੰਮੀ ਰੱਖੀ ਹੋਵੇ, ਤਿਲਕ ਜਿੰਨੇ ਮਰਜ਼ੀ ਲੰਬੇ ਲਾਏ ਹੋਏ ਹਨ, ਮਾਲਾ ਭਾਵੇਂ ਜਿੰਨੀਆਂ ਮਰਜ਼ੀ ਧੁੰਨੀ ਤੱਕ ਲਮਕਾਈਆਂ ਹੋਣ ਲੰਮੀਆਂ, ਭਾਵੇਂ ਸਰੀਰ ਨੂੰ ਸਵਾਹ ਮਲੀ ਹੋਵੇ ਹਾਂ, ਪਰ ਲੇਕਿਨ ਉਹ ਰਾਮ ਦਾ ਨਹੀਂ ਘਵਾ ਸਕਦਾ ਜੇ ਉਹਨੇ ਪਹਿਲੀ ਅੱਖ ਖੋਲਦਿਆਂ ਸਾਰ ਨਹੀਂ ਰਾਮ ਕਿਹਾ। ਤੇ ਟੋਪੀ ਭਾਵੇਂ ਜਿੱਡੀ ਮਰਜ਼ੀ ਵੱਡੀ ਪਾਈ ਹੋਵੇ ਹਾਂ, ਮੁੱਛਾਂ ਕੱਟ ਕੇ ਖੱਤ ਕਢਾ ਕੇ ਦਾੜੀ ਭਾਵੇਂ ਕਿੰਨੀ ਮਰਜ਼ੀ ਲੰਬੀ ਰੱਖੀ ਹੋਵੇ ਹਾਂ, ਭਾਵੇਂ ਸੁੰਨਤ ਵੀ ਕਰਵਾਈ ਹੋਵੇ ਹਾਂ, ਭਾਵੇਂ 5 ਵਕਤ ਦਾ ਨਮਾਜ਼ੀ ਵੀ ਹੋਵੇ, ਪਰ ਲੇਕਿਨ ਜੇ ਉੱਠਦਿਆਂ ਅੱਖ ਖੁੱਲਦਿਆਂ ਸਾਰ ਅੱਲਾ ਨਹੀਂ ਯਾਦ ਆਇਆ, ਤਾਂ ਫਿਰ ਮੌਲਵੀ ਅਤੇ ਮੁਸਲਮਾਨ ਕਹਾਉਣ ਦਾ ਕੋਈ ਫਾਇਦਾ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਜੇ ਤਾਂ ਉੱਠਦਿਆਂ ਸਾਰ ਅੱਖ ਖੁੱਲਦਿਆਂ ਸਾਰ ਮਨੁੱਖ ਨੂੰ ਰਾਮ ਯਾਦ ਆਇਆ ਹੈ, ਵਾਹਿਗੁਰੂ ਯਾਦ ਆਇਆ ਹੈ, ਪਰਮੇਸ਼ਰ ਯਾਦ ਆਇਆ ਹੈ, ਤਾਂ ਉਹ ਸਿੱਖ ਕਹਾਉਣ ਦਾ ਪਹਿਲਾ ਗੁਣ ਰੱਖਦਾ ਹੈ ਆਪਣੇ ਅੰਦਰ। ਅਤੇ ਫਿਰ ਉਸ ਤੋਂ ਬਾਅਦ ਐਂ ਭਲਕੇ ਉੱਠ ਹਰਨਾਮ ਧਿਆਵੈ ਉੱਦਮ ਕਰੇ। ਇਹ ਨਹੀਂ ਕਿ ਮੰਜੇ 'ਤੇ ਪਿਆ ਹੈ ਅਤੇ ਵਾਹਿਗੁਰੂ ਕਹਿ ਲਿਆ ਹੈ ਅਤੇ ਉੱਥੇ ਹੀ ਚਾਹ ਪੀ ਲਈ ਅਤੇ ਕੌਫੀ ਪੀ ਲਈ ਹੈ, ਨਾਲ ਬ੍ਰੈਡ ਖਾ ਲਏ ਨੇ ਅਤੇ ਮੁੜ ਕੇ ਆਪਣੇ ਕੰਮ 'ਤੇ ਜਾਣ ਲੱਗਿਆ ਹੀ ਤਿਆਰ ਹੋਣਾ ਹੈ, ਉਦੋਂ ਹੀ ਨਹਾਉਣਾ ਹੈ। ਨਹੀਂ, ਗੁਰਦੇਵ ਨੇ ਕਿਹਾ ਉੱਦਮ। ਉੱਦਮ ਦਾ ਭਾਵ ਹੁੰਦਾ ਸਰੀਰ ਨੂੰ ਐਕਟਿਵ ਕਰਨਾ, ਸਰੀਰ ਨੂੰ ਸੁਚੇਤ ਕਰਨਾ, ਇਸ 5 ਭੌਤਿਕ ਦੇਹੀ ਨੂੰ ਉਸ ਪਾਸੇ ਵੱਲ ਨੂੰ ਪ੍ਰੇਰਨਾ ਜਿਹੜੀ ਗੁਰੂ ਨੇ ਮਰਿਆਦਾ ਦਿੱਤੀ ਹੈ। ਸੋ ਭਲਕੇ ਉੱਠ ਹਰਨਾਮ ਧਿਆਵੈ ਉੱਦਮ ਕਰੇ। ਬਾਅਦ ਦੇ ਵਿੱਚ ਨਹੀਂ ਕਿਹਾ, ਇਹ 'ਚ ਜੇ ਗੁਰਦੇਵ ਨੇ ਛੂਟ ਦਿੱਤੀ ਹੁੰਦੀ ਫਿਰ ਸਾਨੂੰ ਕਹਿ ਦੇਣਾ ਉਹਨਾਂ ਪਹਿਲਾਂ ਨਾਸ਼ਤਾ ਪਾਣੀ ਕਰ ਲਿਓ, ਬਾਅਦ 'ਚ ਨਾ ਲਿਓ। ਗੁਰਦੇਵ ਨੇ ਕਿਹਾ ਉੱਠਦਿਆਂ ਸਾਰ ਰਾਮ ਦਾ ਨਾਮ ਜਪਿਆ, ਔਰ ਰਾਮ ਦਾ ਨਾਮ ਜਪ ਕੇ ਉਸ ਤੋਂ ਬਾਅਦ ਉੱਠਦਿਆਂ ਸਾਰ ਤੋਂ ਇੱਕ ਸੁਚੇਤਤਾ ਹੀ ਤੇਰੇ ਵਿੱਚ ਆਉਣੀ ਚਾਹੀਦੀ ਹੈ, ਤੇਰੇ ਵਿੱਚ ਇੱਕ ਐਕਟਿਵ ਪੱਖ ਹੋਣਾ ਚਾਹੀਦਾ ਹੈ। ਉੱਦਮ ਕਰੇ ਭਲਕੇ, ਭਲਕੇ ਦਾ ਵੀ ਗੁਰਦੇਵ ਨੇ ਅੰਮ੍ਰਿਤ ਵੇਲੇ ਦਾ ਕਿਹਾ, ਇਹ ਨਹੀਂ ਕਿਹਾ ਵੀ ਤੂੰ ਸੂਰਜ ਚੜ੍ਹੇ ਨਾਲ ਹੀ। ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ, ਪ੍ਰਭਾਤ ਵੀ ਕਹਿ ਦਿੰਦੇ ਹਾਂ, ਸਰਗੀ ਵੀ ਕਹਿ ਦਿੰਦੇ ਹਾਂ, ਸਰਗੀ ਦਾ ਭਾਵ ਵੀ ਅੰਮ੍ਰਿਤ ਵੇਲਾ ਹੁੰਦਾ ਹੈ। ਔਰ ਅੰਮ੍ਰਿਤ ਵੇਲਾ ਤਾਂ ਆਪਾਂ ਕਹਿੰਦੇ ਹੀ ਕਹਿੰਦੇ ਹਾਂ ਅਤੇ ਸਵੇਰ ਵੇਲਾ ਵੀ ਕਹਿ ਦਿੰਦੇ ਹਾਂ ਆਪਾਂ, ਪਰ ਲੇਕਿਨ ਗੁਰਦੇਵ ਕਹਿੰਦੇ ਉੱਦਮ ਕਰੇ ਭਲਕੇ ਪ੍ਰਭਾਤੀ, ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ, ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਦੇ ਪਹਿਲੇ ਪਹਿਰ ਉੱਦਮ ਕਰੇ। ਕਾਹਦਾ ਉੱਦਮ ਕਰਨਾ? ਇਸ਼ਨਾਨ ਕਰੇ, ਇਸ਼ਨਾਨ ਕਰਨਾ ਪਾਣੀ ਦੇ ਨਾਲ, ਇਸ਼ਨਾਨ ਪਾਣੀ ਨਾਲ ਕਰਨਾ, ਸਰੀਰ ਦੀ ਸ਼ੁੱਧਤਾ ਪਾਣੀ ਦੀ ਹੈ। ਅੰਮ੍ਰਿਤ ਸਰ ਨਾਵੈ, ਦੂਸਰਾ ਗੁਰਦੇਵ ਨੇ ਕਿਹਾ ਅੰਮ੍ਰਿਤ ਸਰ, ਅੰਮ੍ਰਿਤ ਦੇ ਸਰੋਵਰ, ਸਰ ਦਾ ਭਾਵ ਹੁੰਦਾ ਸਰੋਵਰ, ਅੰਮ੍ਰਿਤ ਦੇ ਸਰੋਵਰ ਵਿੱਚ ਨਾਵੇ। ਉਹ ਅੰਮ੍ਰਿਤ ਦਾ ਸਰੋਵਰ ਉਹਨੂੰ ਕਿੱਥੋਂ ਲਿਆਉਣਾ ਪਵੇਗਾ, ਕਿਉਂਕਿ ਘਰ ਘਰ ਤਾਂ ਸਰੋਵਰ ਨਹੀਂ ਹੈਗਾ, ਸਰੋਵਰ ਤਾਂ ਤਰਨ ਤਾਰਨ ਸਾਹਿਬ ਹੈ, ਸ਼੍ਰੀ ਹਰਿਮੰਦਰ ਸਾਹਿਬ ਹੈ, ਸੰਤੋਖ ਸਰ ਹੈ, ਰਾਮਸਰ ਸਾਹਿਬ ਹੈ, ਕੌਲਸਰ ਸਾਹਿਬ ਹੈ, ਹੋਰ ਬਹੁਤ ਸਾਰੇ ਤੀਰਥ ਸਥਾਨਾਂ 'ਤੇ ਸਰੋਵਰ ਨੇ। ਪਰ ਹਰ ਘਰ ਦੇ ਵਿੱਚ ਅੰਮ੍ਰਿਤ ਵੇਲੇ ਸਰੋਵਰ ਕਿਹੜਾ ਬਣੇ ਅੰਮ੍ਰਿਤ ਦਾ? ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਉੱਠਦਿਆਂ ਸਾਰ ਵੀ ਵਾਹਿਗੁਰੂ ਕਹਿਣਾ ਹੈ, ਵਾਹਿਗੁਰੂ ਕਹਿ ਕੇ ਉੱਦਮ ਕਰਨਾ, ਇਸ਼ਨਾਨ ਕਰਨਾ ਹੈ। ਇਸ਼ਨਾਨ ਕਰਕੇ ਗੁਰੂ ਕੇ ਸਿੱਖ ਨੇ ਫਿਰ ਆਪਣੇ ਸੰਘਾਸਣ 'ਤੇ ਸੁੱਚੀ ਚਾਦਰ ਬਿਸਤਰਾ ਆਦਿ ਵਿਛਾ ਕੇ ਚੌਂਕੜਾ ਮਾਰ ਲੈਣਾ ਹੈ, ਉਸ ਵਾਹਿਗੁਰੂ ਦੇ ਨਾਮ ਰੂਪੀ ਸਰੋਵਰ ਚੁੰਬੀ ਮਾਰ ਲੈਣੀ ਹੈ। ਐਸੀ ਚੁੰਬੀ ਮਾਰਨੀ ਹੈ ਜਿਵੇਂ ਹੰਸ ਮਾਰਦਾ ਹੈ। ਬੰਗਲੇ ਵੀ ਚੁੰਬੀਆਂ ਮਾਰਦੇ ਨੇ, ਪਰ ਲੇਕਿਨ ਮੱਛੀ ਫੜਨ ਵਾਸਤੇ, ਕੀੜਾ ਫੜਨ ਵਾਸਤੇ, ਡੱਡੀ ਫੜਨ ਵਾਸਤੇ, ਮਕੌੜਾ ਫੜਨ ਵਾਸਤੇ, ਪਰ ਹੰਸ ਜਦੋਂ ਚੁੰਬੀ ਮਾਰਦਾ ਹੈ ਉਦੋਂ ਹੀਰਾ ਪਕੜਨ ਵਾਸਤੇ, ਸੁੱਚਾ ਮੋਤੀ ਪਕੜਨ ਵਾਸਤੇ, ਜਵਾਹਰ ਆਦਿ ਪਕੜਨ ਵਾਸਤੇ ਮਾਰਦਾ ਹੈ। ਗੁਰੂ ਕੇ ਸਿੱਖ ਨੇ ਹੰਸ ਬਣ ਕੇ ਚੁੰਬੀ ਮਾਰਨੀ ਹੈ, ਵਾਹਿਗੁਰੂ ਦੇ ਨਾਮ ਰੂਪੀ ਸਰੋਵਰ ਵਿੱਚ ਚਲੇ ਜਾਣਾ ਹੈ, ਉਹਨਾਂ ਚਿਰ ਬਾਹਰ ਨਹੀਂ ਆਉਣਾ ਜਿੰਨਾ ਚਿਰ ਵਾਹਿਗੁਰੂ ਦੇ ਨਾਮ 'ਚੋਂ ਹੀਰਾ ਨਾ ਮਿਲ ਜਾਵੇ। ਹੀਰਾ ਕੀ ਹੈ? ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ। ਗੁਣ ਲੈਣੇ ਨੇ, ਗੁਣਾਂ ਦੀ ਡੱਬੀ ਹੈ ਵਾਹਿਗੁਰੂ, ਗੁਣਾਂ ਦੀ ਡੱਬੀ ਹੈ ਸੰਗਤ, ਗੁਣਾਂ ਦੀ ਡੱਬੀ ਹੈ ਮਹਾਂਪੁਰਸ਼, ਗੁਣਾਂ ਦੀ ਡੱਬੀ ਹੈ ਸ਼ਬਦ। ਇਸ ਸ਼ਬਦ ਵਿੱਚ, ਸੰਗਤ ਵਿੱਚ ਔਰ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਏਡੀ ਹੰਸ ਚੁੱਭੀ ਮਾਰ ਕਿ ਉਸ ਡੱਬੀ ਦੇ ਵਿੱਚੋਂ ਕੋਈ ਨਾ ਕੋਈ ਗੁਣ ਗ੍ਰਹਿਣ ਕਰ, ਤੇਰੇ ਅੰਦਰੋਂ ਕਾਮ ਮਰ ਜਾਵੇ, ਸਫਾਈ ਹੋ ਜਾਵੇ। ਤੇਰੇ ਅੰਦਰੋਂ ਕ੍ਰੋਧ ਮਰ ਜਾਵੇ, ਸਫਾਈ ਹੋ ਜਾਵੇ। ਤੇਰੇ ਅੰਦਰੋਂ ਲੋਭ ਹੰਕਾਰ ਮਰ ਜਾਵੇ, ਤੇਰੇ ਅੰਦਰੋਂ ਸਫਾਈ ਹੋ ਜਾਵੇ। ਤੇਰੇ ਅੰਦਰੋਂ ਦੁਨੀਆਂ ਨਾਲ ਛਲ ਕਰਨ ਦੀ ਪ੍ਰੀਤੀ ਮਰ ਜਾਵੇ, ਦੁਨੀਆਂ ਦੇ ਨਾਲ ਧੋਖੇ ਧੜੀਆਂ ਕਰਨ ਦਾ ਤੇਰੇ ਅੰਦਰੋਂ ਉਹ ਚੇਟਕ ਮਰ ਜਾਵੇ, ਤੇਰੇ ਅੰਦਰ ਪੋਚਾ ਲੱਗ ਜਾਵੇ, ਤੇਰੇ ਅੰਦਰ ਸਮਾ ਜਾਵੇ। ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਕੇ ਸਿੱਖ ਵਾਸਤੇ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਇਸ਼ਨਾਨ ਤੋਂ ਬਾਅਦ ਨਿਤਨੇਮ ਕਰਨਾ, ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਆਸਾ ਦੀ ਵਾਰ ਦਾ ਪਾਠ ਕਰਨਾ, ਦਿਨ ਵੇਲੇ ਜਦੋਂ ਸਮਾਂ ਲੱਗੇ ਸੁਖਮਨੀ ਸਾਹਿਬ ਦਾ ਜਾਪ ਕਰਨਾ, ਔਰ ਸੰਧਿਆ ਵੇਲੇ ਰਹਿਰਾਸ ਕਰਨੀ, ਸੌਣ ਲੱਗਿਆਂ ਰੱਖਿਆ ਦੇ ਸ਼ਬਦਾਂ ਸਮੇਤ ਕੀਰਤਨ ਸੋਹਲੇ ਦਾ ਜਾਪ ਕਰਨਾ, ਇਸ ਕਰਕੇ ਅਤਿਅੰਤ ਜ਼ਰੂਰੀ ਹੈ ਕਿ ਕਿਤੇ ਇਹ ਨਾ ਹੋਵੇ ਸਾਡੇ ਮੂੰਹ ਥਾਣੀ ਕਾਮ ਸਾਡੇ ਅੰਦਰ ਚੱਲਿਆ ਜਾਵੇ। ਵਿਚਾਰ ਆਏਗੀ ਗਿਆਨੀ ਜੀ, ਮੂੰਹ ਤੇ ਖਾਣ ਵਾਸਤੇ ਹੈ, ਪੀਣ ਵਾਸਤੇ, ਇਹਦੇ ਰਾਹੀਂ ਵਿਕਾਰ ਕਾਮ ਕਿੱਦਾਂ ਅੰਦਰ ਚੱਲ ਜਾਏਗਾ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਖਾ ਵੀ ਓਨਾ ਹੀ ਜਿਹੜਾ ਤੇਰੇ ਸਰੀਰ ਨੂੰ ਠੀਕ ਲੱਗੇ, ਠੀਕ ਬੈਠੇ, ਤੇਰਾ ਸਰੀਰ ਠੀਕ ਰਹੇ, ਨਹੀਂ ਤੇ ਬਹੁਤਾ ਖਾਏਗਾ, ਬਹੁਤਾ ਖਾਣ ਨਾਲ ਅੰਦਰ ਬਹੁਤੀ ਕੈਲਰੀ ਬਣੇਗੀ, ਜਦੋਂ ਬਹੁਤੀ ਕੈਲਰੀ ਬਣੇਗੀ ਉਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਕੈਲਰੀ 'ਚੋਂ ਹੀ ਤੇਰੇ ਅੰਦਰ ਕਾਮ ਪੈਦਾ ਹੋਣਾ ਹੈ, ਉਸੇ ਤਾਕਤ ਨੇ ਤੇਰੇ ਅੰਦਰ ਕਾਮ ਬਣਨਾ ਹੈ, ਤਾਂ ਕਿ ਤੂੰ ਖਾ ਹੀ ਓਨਾ, ਤੂੰ ਪੀ ਵਸਤੂ ਉਹ, ਤੂੰ ਓਨੀ ਪੀ ਜਿੰਨੀ ਤੇਰੇ ਸਰੀਰ ਨੂੰ ਠੀਕ ਲੱਗੇ। ਸ਼ਰਾਬ ਤੇਰੇ ਸਰੀਰ ਨੂੰ ਠੀਕ ਨਹੀਂ, ਇਸ ਕਰਕੇ ਤੂੰ ਨਾ ਪੀ। ਪਾਣੀ, ਜੂਸ, ਦੁੱਧ ਆਦਿ ਤੇਰੇ ਸਰੀਰ ਲਈ ਵਸਤੂਆਂ ਚੰਗੀਆਂ ਨੇ, ਔਰ ਪੀ। ਉਹਨਾਂ ਨੂੰ ਵੀ ਪੀਣ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਤੇ ਤਨ ਪੀੜਿਆ ਜਾਏਗਾ, ਨਹੀਂ ਤੇ ਤਨ ਦੁਖੀ ਹੋਵੇਗਾ ਜਦੋਂ ਲੋੜ ਤੋਂ ਵਧੇਰੇ ਵਸਤੂ ਖਾਏਗਾ। ਹੁਣ ਸਾਡੇ ਕੰਨ ਨੇ, ਇਹਨਾਂ ਕੰਨਾਂ ਥਾਣੀ ਸਾਡੇ ਅੰਦਰ ਕਿਵੇਂ ਕੋਈ ਮਾੜੀ ਵਸਤੂ ਜਾਏਗੀ? ਇਹਦੇ ਵਿੱਚ ਤਾਂ ਪੜਦੇ ਹੁੰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹਨਾਂ ਕੰਨਾਂ ਨਾਲ ਕਿਸੇ ਦੀਆਂ ਮਾੜੀਆਂ ਵਿਚਾਰਾਂ ਸੁਣੇਗਾ, ਉਹ ਮਾੜੀਆਂ ਵਿਚਾਰਾਂ ਤੇਰੇ ਅੰਦਰ ਜਾ ਕੇ ਘਰ ਕਰ ਗਈਆਂ, ਉਹਨਾਂ ਵਿਚਾਰਾਂ ਨੇ ਹੀ ਤੇਰੇ ਕੰਨਾਂ ਥਾਣੀ ਜਾ ਕੇ ਤੇਰੇ ਅੰਦਰ ਐਬ ਬਣ ਜਾਣਾ ਹੈ। ਇਸ ਕਰਕੇ ਇਹਨਾਂ ਕੰਨਾਂ ਨਾਲ ਮਾੜੀ ਵਸਤੂ, ਮਾੜੀ ਗੱਲ ਨੂੰ ਸੁਣਨ ਤੋਂ ਗੁਰੇਜ਼ ਕਰ, ਤਾਂ ਕਿ ਤੇਰੇ ਅੰਦਰ ਉਹ ਵਿਕਾਰ ਨਾ ਬਣੇ ਜਾ ਕਰਕੇ। ਇਸ ਕਰਕੇ ਜੇ ਮੂੰਹ ਨਾਲ ਬਾਣੀ ਪੜਾਂਗੇ ਤਾਂ ਮੂੰਹ ਨਾਲ ਵਿਕਾਰ ਨਹੀਂ ਅੰਦਰ ਜਾਏਗਾ, ਜੇ ਕੰਨਾਂ ਨਾਲ ਗੁਰਬਾਣੀ ਸੁਣਾਂਗੇ ਤਾਂ ਕੰਨਾਂ ਦੇ ਨਾਲ ਕੋਈ ਵਿਕਾਰ ਨਹੀਂ ਸਾਡੇ ਅੰਦਰ ਜਾਏਗਾ। ਜੇ ਮਾੜੀਆਂ ਗੱਲਾਂ ਦਾ, ਮਾੜੀਆਂ ਚੁਗਲੀ, ਨਿੰਦਿਆ, ਈਰਖਾ, ਦਵੈਸ਼ ਵਾਲੀਆਂ ਬਾਤਾਂ ਦਾ, ਜੇ ਅੱਖਾਂ ਨਾਲ ਗੁਰਬਾਣੀ ਦੇ, ਗੁਰੂ ਕੇ ਸਿੱਖਾਂ ਦੇ, ਸੰਤਾਂ ਮਹਾਂਪੁਰਸ਼ਾਂ ਦੇ, ਗੁਰੂ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ, ਭਗਵਾਨ ਦੇ ਦਰਸ਼ਨ ਕਰੇਗਾ, ਇਹਨਾਂ ਅੱਖਾਂ ਨਾਲ ਵੀ ਤੇਰੇ ਅੰਦਰ ਵਿਕਾਰ ਜਾ ਸਕਦੇ ਨੇ। ਇਹਨਾਂ ਦੇ ਉੱਤੇ ਇੱਕ ਜਿੰਦਾ ਲਾ ਕੇ ਰੱਖ, ਉਹ ਹੈ ਸਤਨਾਮ ਸ਼੍ਰੀ ਵਾਹਿਗੁਰੂ। ਇਸੇ ਕਰਕੇ ਮਹਾਂਪੁਰਸ਼ ਸਾਨੂੰ ਕਹਿੰਦੇ ਨੇ ਗੁਰੂ ਕੇ ਸਿੱਖੋ, ਤੁਹਾਡੇ ਲਈ ਬੜਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਦਾ ਉੱਠਣਾ, ਇਸ਼ਨਾਨ ਪਾਣ, ਨਿਤਨੇਮ। ਇਹਨਾਂ ਵਸਤੂਆਂ ਨੂੰ ਗੁਰੂ ਕਾ ਸਿੱਖ ਰੋਜ਼ ਅੰਮ੍ਰਿਤ ਵੇਲੇ, ਰੋਜ਼ ਸੰਧਿਆ ਵੇਲੇ ਮੰਗਦਾ ਹੈ। ਨਿਰੰਕਾਰ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਆਪਣੇ ਸਿੱਖਾਂ ਨੂੰ ਨਾਮ ਦੀ ਦਾਤ ਬਖਸ਼ੋ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ, ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਪਾਣੀ ਦੀ ਦਾਤ, ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰੋ। ਸੰਗਤ ਅਤੇ ਪੰਗਤ ਦੀ ਦਾਤ ਬਖਸ਼ਿਸ਼ ਕਰਨੀ, ਕਿਉਂ? ਕੋ ਸੰਗਤ 'ਚ ਬੈਠਾਂਗੇ ਔਗੁਣ ਆਉਣਗੇ, ਜਦੋਂ ਸੰਗਤ ਵਿੱਚ ਬੈਠਾਂਗੇ ਉਦੋਂ ਗੁਣ ਆਉਣਗੇ। ਇਸ ਕਰਕੇ ਸਾਡਾ ਫਰਜ਼ ਹੈ, ਨਿੱਜੀ ਸਾਡਾ ਇੱਕ ਜੀਵਨ ਹੈ, ਗੁਰੂ ਕੇ ਸਿੱਖ ਦਾ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਨਿਤਨੇਮ ਕਰਨਾ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ, ਰਹਿਰਾਸ ਕਰਨੀ, ਕੀਰਤਨ ਸੋਹਿਲੇ ਦਾ ਜਾਪ ਕਰਨਾ, ਸੰਗਤ ਵਿੱਚ ਆਉਣਾ, ਗੁਰੂ ਦੇ ਦਰਸ਼ਨ ਕਰਨੇ, ਕਥਾ ਸੁਣਨੀ ਅਤੇ ਕੀਰਤਨ ਸੁਣਨਾ। ਇਸ ਜੀਵਨ ਨੂੰ ਅਸੀਂ ਆਪਣੇ ਰੋਜ਼ਮਰ੍ਹਾ ਦੇ ਰੂਟੀਨ ਵਿੱਚ ਅਪਣਾਉਣਾ ਹੈ, ਉਹਨੂੰ ਹੀ ਕਿਹਾ ਜਾਂਦਾ ਹੈ ਨਿੱਤ ਨੇਮ। ਭਾਵ ਇਹ ਨਿੱਤ ਇਸ ਨੇਮ ਨੂੰ ਨਿਭਾਉਂਦਾ ਹੈ, ਇਹ ਕਰਦਾ ਹੈ। ਇਹ ਵਿਚਾਰ ਕਰਦੇ ਹਾਂ, ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਗੁਰੂ ਕੇ ਸਿੱਖਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਇਹਨਾਂ ਸਥਾਨਾਂ ਦੀ ਸਦਾ ਚੜ੍ਹਦੀ ਕਲਾ ਹੋਵੇ, ਜਿੱਥੋਂ ਕਿ ਸਾਡੇ ਵਰਗੇ ਪਾਪੀਆਂ ਨੂੰ ਏਡਾ ਉੱਚਾ ਸੁੱਚਾ ਉਪਦੇਸ਼ ਸੰਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਸਦਾ ਹੀ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਆਓ ਰਲ ਮਿਲ ਕਰਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।